खुदावंद में आप सबकी सलामती हो। आए हम खुदावंद के कलाम में से सीखें आज की वो बातें जो हमारी तरबियत और नसीहत के लिए है, हौसला अफजाई, आगाही के खुदा का कलाम हमारे लिए, हमारे कदमों के लिए चिराग है। और जैसे यीशु मसीह जब आजमाया जा रहा था 40 दिन 40 रात, तो यीशु मसीह ने बहुत ही उम्दा बात अबलीस को जवाब में कही थी कि इंसान सिर्फ रोटी ही से जीता ना रहेगा, बल्कि हर वो बात जो उसके मुंह से निकलती है, हर वो बात जो खुदा के मुंह से निकलती है। तो खुदा के मुंह से निकला हुआ ये कलाम है, आए हम चंद एक बातें सीखें। जैसा कि हम सब सीख रहे हैं पालूस रसूल के वसीला से, इफ़सियों के नाम उसका ख़त जो उसने उस वक्त की कलीसिया को लिखा, उसमें वो बात कहता है, इफ़सियों पहला बाप उसकी 19वीं आयत। आप सब मेरे साथ इस आयत को कहने की कोशिश करें, सादा सी है, आप पहले भी कह चुके हैं। सो यहाँ पर यूं लिखा है, इफ़सियों पहला बाप उसकी 19वीं आयत, मेरे साथ कहें, और हम ईमान लाने वालों के लिए उसकी बड़ी कुदरत क्या ही बेहद है, उसकी बड़ी कुव्वत की तासीर के मुआफिक। आमीन। यहां पर खुदा का बंदा पालूस रसूल ईमानदारों को लिखते हुए कहता है कि हमारा जो ईमान है, उस ईमान के बायस हमें यीशु मसीह में क्या कुछ हासिल है। हमें यीशु मसीह में ये इख्तियार हासिल है कि हम खुदा के बेटे और बेटियां हैं। क्या यूहन्ना रसूल कहता है, यूहन्ना की इंजील में लिखा है, जितनों ने उसे कबूल किया, यानी कि किसी ने भी यीशु मसीह को कबूल किया तो वह खुदा के बेटे ते बेटियां बन गया। आयत किस तरह कहती है, जितनों ने उसे कबूल किया उसने उन्हें खुदा के फर्जंद होने का हक बख्शा। ईमान के बायस हमें ये हक, ईमान के बायस ये हमें क्या कहते हैं कि ये इख्तियार खुदा की तरफ से मिला है कि हम कह सकते हैं कि हमारा बाप कौन है, आसमान पर। इसीलिए यीशु मसीह ने सिखाया अपने शिगिर्दों को, जब तुम दुआ करो तो कहना, ऐ हमारे बाप। पहले हमारा कोई तल्लक नहीं था खुदा के साथ, हम खुदा से दूर थे, लेकिन यीशु मसीह पर ईमान लाने के बायस अब हमारा क्या हो गया, उसके साथ रिश्ता हो गया। रिश्ता कौन सा, बेटे और बेटियों का। यीशु मसीह के साथ हमारा बहुत गहरा रिश्ता हो गया। सो इस बात की बुनियाद पर हम सीख रहे हैं कि किन, इस बात की बुनियाद पर हम सीख रहे हैं कि उन तमाम लोगों ने जो कलाम खुदा में दर्ज हैं, जिसमें कह सकते हैं आदम की कहानी है, हाबल और काहिन की कहानी है, हनूक की कहानी है, और जैसे कि हम सीख रहे हैं नूह के बारे में। किसके बारे में, नूह के बारे में, कि नूह ने क्या बनाई, एक कश्ती बनाई। क्या बनाई, एक कश्ती बनाई। और वो कश्ती में कितने लोग थे, किसी को पता, सात, और नू को मिलाकर कितने बने, आठ। कितने लोग थे, आठ, पांच ते तीन आठ। एक खानदान किदा सी, सिर्फ और सिर्फ नू दा खानदान, नू दा खानदान उस कश्ती दे विच सी, ते बाकी सारे लोग की बाहर रह गए, बाहर ही रह गए से ना कश्ती तो। किस तरह, क्या नू ने उन्होंने रोकया सी, नहीं। क्या नू ने दरवाजा बंद कर लिया सी, नहीं। नू 120 साल तक उन्होंने गवाही दिता रहा, मनादी करता रहा, लेकिन उन्होंने जवाब नहीं दिता, जवाब नहीं दिता। आओ मेरे नाल इस कहानी नू पढ़िए पदेश की किताब के विचों, ते मैं चाहना वा कि चंद एक गल्लां इहदे चों सीखीए कि खुदा का कलाम सानू की सिखाना चाहता वा, आने वाले वक्त च की होएगा, ये कहानी क्यों लिखी गई है। शुरू ही दे विच दो किस्म के लोगों नू, दो किस्म के ग्रुप दसे गए आ। जिमें बहुत दफ़ा इलैक्शन हुंदा वा, ते इलैक्शन च दो ग्रुप हुंदे ना जी, हुका ते लोटा कह देंदे ना जी, छतरी ते हाथी, कोई भी निशान ला लो, तीर या शेर, उन्हां च जितदा है की आ। इस तरह ही ना ਇੱਥੇ ਵੀ ਦੋ ਗਰੁੱਪ ਆ, ਇਹਨਾਂ ਦੇ ਵਿੱਚੋਂ ਇੱਕ ਹੀ ਬਚਣਾ ਵਾ ਅਤੇ ਦੂਜੇ ਨੇ ਨਾਕਾਮ ਹੋ ਜਾਣਾ, ਬਰਬਾਦ ਹੋ ਜਾਣਾ, ਮਰ ਜਾਣਾ, ਮੌਤ ਦੇ ਉਸ ਮੌਤ ਦੇ ਹਵਾਲੇ ਹੋ ਜਾਣਾ। ਇਸ ਲਈ ਅਸੀਂ ਇਸ ਹਿੱਸੇ ਨੂੰ ਪੜ੍ਹਾਂਗੇ। ਪੈਦਾਇਸ਼ ਛੇ ਬਾਪ, ਪੈਦਾਇਸ਼ ਕੀ ਕਿਤਾਬ ਉਸਕਾ ਛਟਾ ਬਾਪ ਉਸਕੀ ਪਹਿਲੀ ਆਇਤ ਮੇਂ ਸੇ ਪੜ੍ਹੇਂਗੇ। ਪੈਦਾਇਸ਼ ਕੀ ਕਿਤਾਬ ਕਿਸਨੇ ਲਿਖੀ, ਕਿਸੇ ਕੋ ਪਤਾ? ਪੈਦਾਇਸ਼ ਦੀ ਕਿਤਾਬ ਦਾ ਪਤਾ ਕਿਹਨੇ ਲਿਖਿਆ? ਮੂਸਾ ਨਬੀ ਨੇ। ਕਿਹਨੇ ਲਿਖਿਆ? ਮੈਂ ਇਸ ਲਈ ਭੈਣਾਂ ਕੋਲ ਪੁੱਛਦਾ ਹੁੰਦਾ, ਬੱਚਿਆਂ ਕੋਲ ਪੁੱਛਦਾ, ਤਾਂ ਕਿ ਸਾਰੇ ਅਸੀਂ ਸਿੱਖੀਏ, ਨਾ ਕਿ ਸਿਰਫ ਭਾਈਆਂ ਨੂੰ। ਪੈਦਾਇਸ਼ ਦੀ ਕਿਤਾਬ ਕਿਹਨੇ ਲਿਖੀ? ਖਰੂਜ ਦੀ ਕਿਤਾਬ ਕਿਹਨੇ ਲਿਖੀ? ਮੂਸਾ ਨੇ। ਅਹਿਬਾਰ ਦੀ ਕਿਤਾਬ ਕਿਹਨੇ ਲਿਖੀ? ਮੂਸਾ ਨੇ। ਅਸਤਿਸਨਾ ਦੀ ਕਿਤਾਬ ਕਿਹਨੇ ਲਿਖੀ? ਮੂਸਾ ਨੇ। ਅਤੇ ਉਸ ਤੋਂ ਬਾਅਦ ਅੱਗੇ ਅਸੀਂ ਦੇਖਦੇ ਹਾਂ ਬਾਕੀ ਕਿਤਾਬਾਂ ਦਾ ਅੱਗੇ ਜ਼ਿਕਰ ਮਿਲਦਾ ਵਾ। ਪੈਦਾਇਸ਼, ਖਰੂਜ, ਅਹਿਬਾਰ, ਗਿਣਤੀ ਅਤੇ ਅਸਤਿਸਨਾ, ਇਹ ਪੰਜ ਪਹਿਲੀਆਂ ਕਿਤਾਬਾਂ ਵਾ ਜਿਹੜੀਆਂ ਮੂਸਾ ਨਬੀ ਨੇ ਲਿਖੀਆਂ। ਮੂਸਾ ਨੂੰ ਖੁਦਾ ਨੇ ਆਪਣਾ ਕਲਾਮ ਦਿੱਤਾ, ਉਹਦੇ 'ਚ ਚੰਦ ਇੱਕ ਗੱਲਾਂ ਵਾ ਜਿਹੜੀਆਂ ਉਹ ਬਹੁਤ ਗਹਿਰੀਆਂ, ਲੇਕਿਨ ਉਹ ਫਿਰ ਕਰਾਂਗੇ। ਲੇਕਿਨ ਆਓ ਅਸੀਂ ਆਪਣੇ ਹਵਾਲੇ ਆ ਲਾਈਏ। ਪੈਦਾਇਸ਼ ਛਟਾ ਬਾਪ, ਉਹਦੀ ਪਹਿਲੀ ਐਚ ਲਿਖਿਆ। ਜਬ ਰੂਹੇ ਜ਼ਮੀਨ ਪਰ ਆਦਮੀ ਬਹੁਤ ਬੜ੍ਹਨੇ ਲੱਗੇ ਔਰ ਉਨਕੇ ਬੇਟੀਆਂ ਪੈਦਾ ਹੋਈਂ, ਤੋ ਖੁਦਾ ਕੇ ਬੇਟੋ ਨੇ ਆਦਮੀਓ ਕੀ ਬੇਟੀਓ ਕੋ ਦੇਖਾ ਕਿ ਵੋ ਖੂਬਸੂਰਤ ਹੈ ਔਰ ਜਿਨਕੋ ਉਨ੍ਹੋਂਨੇ ਚੁਣਾ ਉਨਸੇ ਵਿਆਹ ਕਰ ਲਿਆ। ਤਬ ਖੁਦਾਵੰਦ ਨੇ ਕਿਹਾ, ਮੇਰੀ ਰੂਹ ਇਨਸਾਨ ਕੇ ਸਾਥ ਹਮੇਸ਼ਾ ਮਜ਼ਾਹਮਤ ਨਾ ਕਰਤੀ ਰਹੇਗੀ, ਕਿਉਂਕਿ ਵੋ ਵੀ ਤੋ ਬਸ਼ਰ ਹੈ, ਤੋ ਵੀ ਉਸਕੀ ਉਮਰ 120 ਬਰਸ ਕੀ ਹੋਗੀ। ਉਨ ਦਿਨੋਂ ਮੇਂ ਜ਼ਮੀਨ ਪਰ ਜਬਾਰ ਥੇ ਔਰ ਬਾਅਦ ਮੇਂ ਜਬ ਖੁਦਾ ਕੇ ਬੇਟੇ ਇਨਸਾਨ ਕੀ ਬੇਟੀਓ ਕੇ ਪਾਸ ਗਏ ਤੋ ਉਨਕੇ ਲੀਏ ਉਨਸੇ ਔਲਾਦ ਪੈਦਾ ਹੋਈ। ਯਹੀ ਕਦੀਮ ਜ਼ਮਾਨੇ ਕੇ ਸੂਰਮਾ ਹੈ ਜੋ ਬੜੇ ਨਾਮੂਰ ਹੋਏ ਹੈ ਔਰ ਖੁਦਾਵੰਦ ਨੇ ਦੇਖਾ ਕਿ ਜ਼ਮੀਨ ਪਰ ਇਨਸਾਨ ਕੀ ਬਦੀ ਬਹੁਤ ਬੜ ਗਈ ਔਰ ਉਸਕੇ ਦਿਲ ਕੇ ਤਸੱਵਰ ਔਰ ਖਿਆਲ ਸਦਾ ਬੁਰੇ ਹੀ ਹੋਤੇ ਹੈਂ। ਤਬ ਖੁਦਾਵੰਦ ਨੇ ਜ਼ਮੀਨ ਪਰ ਇਨਸਾਨ ਕੋ ਪੈਦਾ ਕਰਨੇ ਸੇ ਤਬ ਖੁਦਾਵੰਦ ਜ਼ਮੀਨ ਪਰ ਇਨਸਾਨ ਕੋ ਪੈਦਾ ਕਰਨੇ ਸੇ ਮਾਲੂਮ ਹੁਆ ਔਰ ਦਿਲ ਮੇਂ ਗਮ ਕੀਆ ਔਰ ਖੁਦਾਵੰਦ ਨੇ ਕਿਹਾ ਕਿ ਮੈਂ ਇਨਸਾਨ ਕੋ ਜਿਸੇ ਮੈਨੇ ਪੈਦਾ ਕੀਆ ਹੈ ਰੋਹੇ ਜ਼ਮੀਨ ਪਰ ਸੇ ਮਿਟਾ ਡਾਲੂੰਗਾ, ਇਨਸਾਨ ਸੇ ਲੇਕਰ ਹੈਵਾਨ ਔਰ ਰੀਂਗਨੇ ਵਾਲੇ ਜਾਨਵਰ ਔਰ ਹਵਾ ਕੇ ਪਰਿੰਦੋ ਤੱਕ, ਕਿਉਂਕਿ ਮੈਂ ਉਨਕੇ ਬਣਾਨੇ ਸੇ ਮਾਲੂਮ ਹੁਆ ਮਗਰ ਨੂੰ ਖੁਦਾਵੰਦ ਕੀ ਨਜ਼ਰ ਮੇਂ ਮਕਬੂਲ ਹੁਆ। ਇਹ ਕਹਾਣੀ ਨੂੰ ਅਸੀਂ ਜੋ ਦੇਖਦੇ ਹਾਂ ਇਹਦੇ ਵਿੱਚ ਖੁਦਾ ਸਾਦਾ ਜੀ ਜਿਹੜੀ ਗੱਲ ਆ, ਮੈਂ ਚਾਹੁੰਦਾ ਕਿ ਇਸ ਤੋਂ ਪਹਿਲੇ ਕਿ ਅਸੀਂ ਇਹਦੇ ਵਿੱਚ ਵੜੀਏ, ਇਸ ਕਹਾਣੀ 'ਚੋਂ ਗਹਿਰੀਆਂ ਗਹਿਰੀਆਂ ਗੱਲਾਂ ਸਿੱਖੀਏ ਕੀ ਹੋਇਆ। ਖੁਦਾ ਉਸ ਵਕਤ ਦੇ ਲੋਕਾਂ ਤੋਂ ਨਾਰਾਜ਼ ਹੋਇਆ, ਕੀ ਹੋਇਆ? ਨਾਰਾਜ਼ ਹੋਇਆ, ਦੁਖੀ ਹੋਇਆ। ਕਿਉਂ? ਉਹਨਾਂ ਲੋਕਾਂ ਨੇ ਖੁਦਾ ਦੇ ਪੈਗਾਮ ਨੂੰ ਰੱਦ ਕੀਤਾ। ਕੀ ਕੀਤਾ? ਰੱਦ ਕਰਨ ਤੋਂ ਮੁਰਾਦ ਯਾਨੀ ਕਿ ਨਾ ਕੀਤੀ, ਇਨਕਾਰ ਕੀਤਾ, ਕਬੂਲ ਨਹੀਂ ਕੀਤਾ। ਲੇਕਿਨ ਮਕਬੂਲ ਕੌਣ ਹੋਇਆ, ਕਬੂਲ ਕੌਣ ਠਹਿਰਿਆ? ਨੂਹ ਖੁਦਾ ਦੀ ਨਜ਼ਰ 'ਚ ਮਕਬੂਲ ਠਹਿਰਿਆ। ਅਤੇ ਇੱਥੇ ਇੱਕ ਨਸਲ ਦਾ ਇੱਕ ਕੀ ਕਹਿੰਦੇ ਆ ਕਿ ਲੋਕਾਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਸੂਰਮਾ ਸੀ, ਜਿਨ੍ਹਾਂ ਨੂੰ ਜੱਬਾਰ ਕਿਹਾ ਗਿਆ ਵਾ। ਇਹ ਉਹ ਲੋਕ ਸੀ ਜਿਹੜੇ ਉਸ ਕਦੀਮ ਲੋਕ ਜ਼ਮਾਨੇ ਦੇ ਵਿੱਚ, ਪੁਰਾਣੇ ਜ਼ਮਾਨੇ ਦੇ ਵਿੱਚ ਸੂਰਮਾ ਸੀ, ਬਹੁਤ ਮਸ਼ਹੂਰ ਸੀ, ਬਹੁਤ ਤਾਕਤਵਰ ਸੀ, ਬਹੁਤ ਜ਼ਿਆਦਾ ਕੀ ਕਹਿੰਦੇ ਕਿ ਸਲਾਹੀਅਤ ਰੱਖਦੇ ਸੀ। ਇਸ ਕਹਾਣੀ ਦੇ ਵਿੱਚ ਬਹੁਤ ਕੁਛ ਸਿੱਖਣ ਲਈ ਆ। ਇਸ ਕਹਾਣੀ ਦਾ ਤਲਕ ਬੜੇ ਦਿਨ ਦੇ ਨਾਲ ਵੀ ਆ। ਇੱਥੇ ਜੋ ਅਸੀਂ ਪਹਿਲੀ ਆਇਤ 'ਚ ਦੇਖਦੇ ਹਾਂ, ਜਬ ਰੋਹੇ ਜ਼ਮੀਨ ਪਰ ਆਦਮੀ ਬਹੁਤ ਬੜ੍ਹਨੇ ਲੱਗੇ ਔਰ ਉਨਕੇ ਬੇਟੀਆਂ ਪੈਦਾ ਹੋਈਂ, ਤੋ ਖੁਦਾਵੰਦ ਕੇ ਬੇਟੋ ਨੇ ਆਦਮੀਓ ਕੀ ਇੱਕ ਮਿੰਟ ਜੀ ਤੋ ਖੁਦਾ ਕੇ ਬੇਟੋ ਨੇ ਆਦਮੀ ਕੀ ਬੇਟੀਓ ਕੋ ਦੇਖਾ ਕਿ ਵੋ ਖੂਬਸੂਰਤ ਹੈ ਔਰ ਉਨਕੋ ਚੁਣ ਲਿਆ ਕਿ ਉਨਸੇ ਵਿਆਹ ਕਰੇਂ। ਇੱਥੇ ਜਿਹੜਾ ਲਫ਼ਜ਼ ਖੁਦਾ ਦੇ ਬੇਟਿਆਂ ਲਈ ਇਸਤੇਮਾਲ ਹੋਇਆ ਵਾ, ਇਹ ਉਹ ਫਰਿਸ਼ਤੇ ਆ ਜਿਹੜੇ ਆਸਮਾਨ ਤੋਂ ਡਿੱਗੇ ਸੀ। ਉਹਨਾਂ ਨੇ ਇਨਸਾਨ ਦੀਆਂ ਬੇਟੀਆਂ ਨਾਲ ਸ਼ਾਦੀ ਇਸ ਲਈ ਕੀਤੀ ਸੀ ਕਿ ਮਸੀਹ ਯਸੂ ਦੀ ਪੈਦਾਇਸ਼ ਜਿਹੜੀ ਆ ਉਹ ਨਾ ਹੋਵੇ। ਉਹਨਾਂ ਦੀ ਅਬਲੀਸ ਦੀ ਸੋਚ ਇਹੀ ਸੀ ਕਿ ਖੁਦਾਵੰਦ ਜਿਹੜਾ ਯਸੂ ਸੀ ਉਹ ਪੈਦਾ ਨਾ ਹੋਵੇ। ਇਸ ਲਈ ਸ਼ੁਰੂ ਤੋਂ ਹੀ ਅਬਲੀਸ ਦੀ ਇਹ ਕੋਸ਼ਿਸ਼ ਰਹੀ ਆ ਕਿ ਮਸੀਹ ਦੀ ਨਸਲ ਨੂੰ ਕੀ ਕਹਿੰਦੇ ਕਿ ਜਾਰੀ ਨਾ ਰੱਖੇ। ਅਸੀਂ ਪਿਛਲੇ ਦਿਨਾਂ 'ਚ ਦੇਖਿਆ ਸੀ ਕਿ ਕਾਹਿਨ ਨੇ ਹਾਬਲ ਨੂੰ ਇਸੇ ਲਈ ਕਤਲ ਕੀਤਾ ਸੀ ਕਿਉਂਕਿ ਉਹ ਇਮਾਨਦਾਰ ਸੀ। ਇਹ ਔਰਤਾਂ ਇਸ ਤੋਂ ਪਹਿਲੇ, ਇਹ ਲੋਕ ਇਸ ਤੋਂ ਪਹਿਲੇ ਯਸੂ ਮਸੀਹ ਨੂੰ ਕਬੂਲ ਕਰਦੇ 120 ਸਾਲ ਤੱਕ ਨੂਹ ਨਬੀ ਤਲੀਮ ਦਿੰਦਾ ਰਿਹਾ, ਗਵਾਹੀ ਦਿੰਦਾ ਰਿਹਾ, ਮਨਾਦੀ ਕਰਦਾ ਰਿਹਾ, ਲੇਕਿਨ ਉਹਨਾਂ 'ਚੋਂ ਕਿਸੇ ਖਾਨਦਾਨ ਨੇ ਕਬੂਲ ਨਹੀਂ ਕੀਤਾ। ਉਹਨਾਂ 'ਚੋਂ ਕਿਸੇ ਨੇ ਵੀ ਕਬੂਲ ਨਹੀਂ ਕੀਤਾ ਅਤੇ ਖੁਦਾ ਨੇ ਆਖ ਕੇ ਕਿਹਾ ਕਿ ਮੈਂ ਇਹਨਾਂ ਨੂੰ ਤਬਾਹ ਅਤੇ ਬਰਬਾਦ ਕਰਾਂਗਾ, ਮੈਂ ਇਹਨਾਂ ਨੂੰ ਇਸ ਜ਼ਮੀਨ ਤੋਂ ਖਤਮ ਕਰ ਦਾਂਗਾ। ਅਤੇ ਇਹੀ ਗੱਲ ਹੋਈ, ਖੁਦਾ ਨੇ ਇਸ ਤਮਾਮ ਉਸ ਦੁਨੀਆ ਨੂੰ, ਉਸ ਵਕਤ ਦੀ ਦੁਨੀਆ ਨੂੰ ਮੁਕੰਮਲ ਤੌਰ 'ਤੇ ਫਨਾਹ ਕਰ ਦਿੱਤਾ ਜਦੋਂ ਆਸਮਾਨ ਤੋਂ ਬਾਰਿਸ਼ ਵਰਸਾਈ, ਆਸਮਾਨ ਦੀਆਂ ਖਿੜਕੀਆਂ ਜਦੋਂ ਖੋਲੀਆਂ। ਅਸੀਂ ਅੱਗੇ ਜਾ ਕੇ ਹੋਰ ਬਹੁਤ ਕੁਛ ਇਸ 'ਚ ਸਿੱਖਾਂਗੇ। ਇਸ ਲਈ ਜਿਹੜੀ ਗੱਲ ਗੌਰ ਕਰਾਉਣਾ ਚਾਹੁੰਦਾ, ਮਗਰ ਨੂਹ ਖੁਦਾ ਕੀ ਨਜ਼ਰ ਮੇਂ ਮਕਬੂਲ ਹੁਆ। ਮਕਬੂਲ ਹੋਣ ਤੋਂ ਮੁਰਾਦ ਯਾਨੀ ਕਿ ਖੁਦਾ ਨੂੰ ਪਸੰਦ ਆਇਆ, ਖੁਦਾ ਦੇ ਹਜ਼ੂਰ ਉਹ ਕਹਿੰਦੇ ਕਿ ਕਬੂਲ ਠਹਿਰਿਆ, ਖੁਦਾ ਨੇ ਉਹਨੂੰ ਕਬੂਲ ਕਰ ਲਿਆ, ਖੁਦਾ ਦੇ ਅੱਗੇ ਉਹਦੀ ਕੀ ਕਹਿੰਦੇ ਕਿ ਬਹੁਤ ਹੀ ਕਹਿੰਦੇ ਕਿ ਅਹਿਮੀਅਤ ਹੋਈ। ਕਿਸ ਤਰ੍ਹਾਂ? ਉਹਨੇ ਖੁਦਾ ਦਾ ਯਕੀਨ ਕੀਤਾ। ਕੀ ਕੀਤਾ ਖੁਦਾ ਦਾ? ਕਿਉਂ? ਕਿਉਂਕਿ ਨੌਵੀਂ ਆਇਤ ਦੇ ਵਿੱਚ ਇਹੀ ਲਿਖਿਆ ਵਾ, ਜ਼ਰਾ ਗੌਰ ਨਾਲ ਸੁਣੋ। ਨੂਹ ਕਾ ਨਿਸਬਨਾਮਾ ਯੇ ਹੈ, ਨੂਹ ਮਰਦੇ ਰਾਸਤਬਾਜ਼ ਔਰ ਆਪਣੇ ਜ਼ਮਾਨੇ ਕੇ ਲੋਗੋਂ ਮੇਂ ਬੇ ਐਬ ਥਾ। ਕੀ ਸੀ ਉਹ? ਬੇ ਐਬ। ਔਰ ਨੂਹ ਖੁਦਾ ਕੇ ਸਾਥ ਸਾਥ ਚਲਤਾ ਰਹਾ। ਇਸ ਗੱਲ ਨੇ ਨੂਹ ਨੂੰ ਖੁਦਾ ਦੇ ਹਜ਼ੂਰ ਪਸੰਦੀਦਾ ਕੀਤਾ। ਅੱਜ ਮਿਸਾਲ ਦੇ ਤੌਰ 'ਚ ਜਿਹੜੀਆਂ ਭੈਣਾਂ ਸ਼ਾਦੀ ਸ਼ੁਦਾ ਵਾਂ, ਬਹੁਤ ਦਫ਼ਾ ਸਾਡੇ ਦੋ ਜਾਂ ਤਿੰਨ ਬੱਚੇ ਅਗਰ ਹੁੰਦੇ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਫਰਮਾ ਬਰਦਾਰ ਹੁੰਦਾ, ਜਿਹਨੂੰ ਅੱਬੂ ਵੀ ਪਸੰਦ ਕਰਦਾ ਅਤੇ ਅੰਮੀ ਵੀ ਪਸੰਦ ਕਰਦੀ। ਗਏ ਇਹ ਦਿਨੇ ਵੀ ਹੋਵੇ, ਰਾਤੀ ਵੀ ਹੋਵੇ, ਉੱਠ ਕੇ ਦੁੱਧ ਲੈਣ ਵੀ ਚਲੇ ਜਾਂਦਾ ਠੰਡ ਦੇ ਵਿੱਚ, ਮੇਰੀ ਬਹੁਤ ਗੱਲ ਮੰਨਦਾ ਹੁੰਦਾ ਨਾ, ਯਾਨੀ ਕਿ ਮੇਰਾ ਪਿਆਰਾ ਬੇਟਾ, ਮੇਰਾ ਬਹੁਤ ਹੀ ਦਿਲ ਅਜ਼ੀਜ਼, ਆਹ ਮੇਰਾ ਪੁੱਤ ਬੜਾ ਚੰਗਾ ਵਾ ਅਤੇ ਤੂੰ ਆਪਣੇ ਭਰਾ ਵਰਗਾ ਹੋ ਜਾ, ਕਹਿੰਦੇ ਨਾ ਆਪਾਂ। ਇਸੇ ਤਰ੍ਹਾਂ ਖੁਦਾ ਉਹਨਾਂ ਤਮਾਮ ਲੋਕਾਂ ਦੇ ਵਿੱਚ ਜਦੋਂ ਨਜ਼ਰ ਕਰਦਾ ਅਤੇ ਦੇਖਦਾ, ਨੂੰ ਉਹਦਾ ਬਹੁਤ ਹੀ ਚੰਗਾ ਅਤੇ ਰਾਸਬਾਸ ਅਤੇ ਬੇਐਬ ਬੰਦਾ ਸੀ, ਅਤੇ ਇਸ ਲਈ ਉਹ ਖੁਦਾ ਦੀ ਨਜ਼ਰ 'ਚ ਮਕਬੂਲ ਠਹਿਰਿਆ। ਖੁਦਾ ਦੀ ਨਜ਼ਰ ਦੇ ਵਿੱਚ ਉਹਨੂੰ ਅੱਛਾ ਰੁਤਬਾ ਮਿਲਿਆ, ਖੁਦਾ ਦੀ ਨਜ਼ਰ ਦੇ ਵਿੱਚ ਉਹਦੀ ਅਹਿਮੀਅਤ ਠਹਿਰੀ। ਖੁਦਾ ਨੇ ਨੂੰ ਦਾ ਖਾਨਦਾਨ ਕਾਹਤੋਂ ਬਚਾਇਆ ਸੀ? ਇਸੇ ਲਈ ਤਾਂ ਕਿ ਅੱਜ ਅਸੀਂ ਬੜਾ ਦਿਨ ਮਨਾ ਸਕੀਏ। ਨੂਹ ਦੇ ਖਾਨਦਾਨ ਤੋਂ ਅੱਗੇ ਗੱਲ ਚੱਲੀ ਉਹਦੇ ਬੇਟੇ, ਉਹਦੇ ਬੇਟਿਆਂ ਤੋਂ ਅੱਗੇ ਗੱਲ ਚੱਲੀ ਇਬਰਾਹਾਮ, ਅਤੇ ਇਬਰਾਹਾਮ ਦੀ ਨਸਲ 'ਚੋਂ ਗਾਂ ਦਾਊਦ ਦੀ ਨਸਲ, ਦਾਊਦ ਦੀ ਨਸਲ ਦੇ ਵਿੱਚੋਂ ਕੌਣ ਆਇਆ? ਯਸੂ ਮਸੀਹ। ਇਸ ਲਈ ਯਸੂ ਮਸੀਹ ਨੇ ਉਹਨਾਂ ਅਬਲੀਸਾਂ ਤੋਂ, ਉਹਨਾਂ ਸ਼ੈਤਾਨਾਂ ਤੋਂ, ਉਹਨਾਂ ਸਾਰੀਆਂ ਬਦਰੂਆਂ ਤੋਂ ਜਿਹੜੀਆਂ ਆਸਮਾਨ ਤੋਂ ਡਿੱਗੀਆਂ ਸੀ, ਫਰਿਸ਼ਤੇ ਸੀ, ਨੂਹ ਦੇ ਖਾਨਦਾਨ ਨੂੰ ਕਿਹਾ ਕਿ ਇੱਕ ਕਸ਼ਤੀ ਬਣਾ, ਕਸ਼ਤੀ ਬਣਾ ਅਤੇ ਉਹਦੇ ਵਿੱਚ ਤੂੰ ਅਤੇ ਤੇਰਾ ਖਾਨਦਾਨ ਅਤੇ ਜਿੰਨੇ ਜਾਨਵਰ ਮੈਂ ਤੈਨੂੰ ਕਹਿੰਦਾ ਉਹਨਾਂ ਸਾਰਿਆਂ ਨੂੰ ਲੈ ਕੇ ਅਤੇ ਲੁੱਕ ਜਾ, ਕਿਉਂਕਿ ਕਹਿਰ ਆਉਣ ਵਾਲਾ ਵਾ। ਇਸੇ ਤਰ੍ਹਾਂ ਜ਼ਮੀਨ 'ਤੇ ਵੀ ਕਹਿਰ ਹੋਣਾ ਵਾ। ਤੁਸੀਂ ਜਿੰਨਿਆਂ ਨੇ ਵੀ ਯਸੂ ਮਸੀਹ ਨੂੰ ਕਬੂਲ ਕੀਤਾ ਵਾ, ਤੁਹਾਨੂੰ ਉਸ ਕਹਿਰ ਦਾ ਸਾਹਮਣਾ ਨਹੀਂ ਹੋਏਗਾ। ਜਦੋਂ ਆਸਮਾਨ ਤੋਂ ਸਿਤਾਰੇ ਡਿੱਗਣਗੇ, ਜਦੋਂ ਸੂਰਜ ਡਿੱਗ ਪਏਗਾ, ਜਦੋਂ ਅੱਗ ਬਰਸੇਗੀ, ਜਦੋਂ ਅਬਲੀਸੀ ਕੂਵਤਾਂ ਨੂੰ ਛੱਡਿਆ ਜਾਏਗਾ ਜ਼ਮੀਨ 'ਤੇ, ਅਤੇ ਉਹੀ ਲੋਕ ਬਚਣਗੇ ਜਿਨ੍ਹਾਂ ਨੇ ਯਸੂ ਮਸੀਹ ਨੂੰ ਕਬੂਲ ਕੀਤਾ ਹੈ, ਜਿਸ ਤਰ੍ਹਾਂ ਨੂਹ ਦਾ ਖਾਨਦਾਨ। ਨੂਹ ਦਾ ਖਾਨਦਾਨ ਬਚਿਆ ਕਿਉਂਕਿ ਉਹ ਆਪਣੇ ਖਾਨਦਾਨ ਨੂੰ ਕਲਾਮ ਸੁਣਾਉਂਦਾ ਰਿਹਾ, ਉਹਨਾਂ ਨੇ ਖੁਦਾ ਦੇ ਕਲਾਮ ਨੂੰ ਕਬੂਲ ਕੀਤਾ। ਇਸ ਲਈ ਸਾਨੂੰ ਵੀ ਆਪਣੇ ਖਾਨਦਾਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਕੋਲ ਬਹਾ ਕੇ ਯਸੂ ਮਸੀਹ ਦੇ ਬਾਰੇ 'ਚ ਦੱਸਣ ਦੀ ਜ਼ਰੂਰਤ ਆ। ਸਾਨੂੰ ਆਪਣੇ ਬੱਚਿਆਂ ਨੂੰ ਕੋਲ ਬਹਾ ਕੇ, ਆਪਣੇ ਭੈਣ ਭਰਾਵਾਂ ਨੂੰ, ਖਾਵਨ ਨੂੰ, ਬੀਵੀ ਨੂੰ, ਬੀਵੀ ਨੂੰ, ਖਾਵਨ ਨੂੰ, ਛੋਟੇ ਵੱਡਿਆਂ ਨੂੰ, ਇੱਕ ਦੂਜੇ ਨੂੰ ਦੱਸਣ ਦੀ ਲੋੜ ਆ। ਇਹ ਦੁਨੀਆ ਆਰਜ਼ੀ ਆ, ਇੱਥੇ ਸਾਰਾ ਕੁਛ ਇੱਥੇ ਰਹਿ ਜਾਣਾ, ਸਾਰਾ ਕੁਛ ਇੱਥੇ ਰਹਿ ਜਾਣਾ। ਜਿਹੜਾ ਸਾਡਾ ਸਹੀ ਮਕਾਨ ਆ, ਸਹੀ ਰਹਿਣ ਦੀ ਜਗ੍ਹਾ, ਉਹ ਕੀ ਆ? ਆਸਮਾਨ। ਇਸ ਲਈ ਸਾਨੂੰ ਉਹਦੇ ਲਈ ਤਿਆਰ ਹੋਣ ਦੀ ਜ਼ਰੂਰਤ ਆ, ਕਿਉਂਕਿ ਇਹ ਜਿਹੜਾ ਕਹਿਰ, ਜਿਸ ਤਰ੍ਹਾਂ ਇੱਥੇ ਪਾਣੀ ਦਾ ਕਹਿਰ ਵਰਸਿਆ ਵਾ, ਜਿਹੜਾ ਤੂਫਾਨ ਆਇਆ ਅਤੇ ਉਹ ਲੋਕ ਸਾਰੇ ਹੀ ਡੁੱਬ ਕੇ ਮਰ ਗਏ, ਇਸੇ ਤਰ੍ਹਾਂ ਆਉਣ ਵਾਲੇ ਦੌਰ 'ਚ ਵੀ ਯਸੂ ਮਸੀਹ ਪੈਦਾ ਹੋਇਆ ਵਾ ਅਤੇ ਆਇਆ, ਹੁਣ ਯਸੂ ਮਸੀਹ ਅਦਾਲਤ ਕਰਨ ਲਈ ਆਏਗਾ। ਇਸੇ ਲਈ ਆਪਾਂ ਜ਼ਬੂਰ ਗਾਉਂਦੇ ਹਾਂ ਨਾ, ਰੱਬ ਖੁਦਾਵੰਦ ਬਾਦਸ਼ਾਹ ਹੈ ਉਹ ਜਲਾਲ ਦਾ ਬਾਦਸ਼ਾਹ। ਜਦੋਂ ਉਹ ਆਪਣੇ ਜਲਾਲ ਦੇ ਵਿੱਚ ਆਏਗਾ ਬਾਦਸ਼ਾਹੀ ਕਰਨ ਲਈ, ਜ਼ਮੀਨ 'ਤੇ ਤਖ਼ਤ ਲੱਗੇਗਾ, ਇਸ ਲਈ ਸਾਨੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਆ। ਅਗਰ ਅਸੀਂ ਨੂੰਹ ਜੈਸੇ ਹਾਂ, ਨੂੰਹ ਦੇ ਖਾਨਦਾਨ ਜੈਸੇ ਹਾਂ, ਯਾਨੀ ਕਿ ਯਿਸੂ ਮਸੀਹ 'ਤੇ ਇਮਾਨ ਰੱਖਦੇ, ਫਿਰ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ, ਬਲਕਿ ਤਿਆਰ ਰਹਿਣ ਦੀ ਲੋੜ ਆ ਕਿ ਕਦੋਂ ਉਹ ਤੂਫਾਨ ਆ ਜਾਣਾ, ਕਦੋਂ ਯਿਸੂ ਮਸੀਹ ਨੇ ਸਾਨੂੰ ਇਸ ਜ਼ਮੀਨ ਤੋਂ ਚੱਕ ਲੈਣਾ। ਇਸ ਲਈ ਸਾਨੂੰ ਮੌਤ ਤੋਂ ਡਰਨ ਦੀ ਲੋੜ ਨਹੀਂ ਗੀ। ਮਸੀਹਾਂ ਦੀ ਮੌਤ ਇਸ ਤਰ੍ਹਾਂ ਵਾ ਕਿ ਇੱਧਰੋਂ ਇਸ ਦੁਨੀਆ 'ਚੋਂ ਉਸ ਦੁਨੀਆ ਚਲੇ ਜਾਣਾ ਜਿਹਦੇ ਲਈ ਖੁਦਾ ਨੇ ਸਾਨੂੰ ਤਿਆਰ ਕੀਤਾ ਵਾ। ਮਸੀਹਾਂ ਦੀ ਮੌਤ ਜਾਂ ਮਰਨਾ ਕੀ ਵਾ ਕਿ ਸਾਡੇ ਲਈ ਬਹੁਤ ਵੱਡੀ ਉਮੀਦ ਆ। ਅਸੀਂ ਜਦੋਂ ਮਰਦੇ ਹਾਂ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਜਿਵੇਂ ਦੂਸਰੇ ਲੋਕ ਹੁੰਦੇ ਆ, ਉਹ ਕਬਰ 'ਚ ਫਰਿਸ਼ਤਾ ਆ ਜਾਏਗਾ ਅਤੇ ਉਹ ਕਰੇਗਾ ਨਹੀਂ। ਯਿਸੂ ਮਸੀਹ ਨੇ ਸਾਡੇ ਗੁਨਾਹਾਂ ਦਾ ਕੀ ਕਹਿੰਦੇ ਕਿ ਕਫਾਰਾ ਦਿੱਤਾ ਵਾ, ਅਤੇ ਯਿਸੂ ਮਸੀਹ ਸਾਡੇ ਕੰਮਾਂ ਦੇ ਮੁਆਫਿਕ, ਸਾਡੀ ਇਬਾਦਤ ਦੇ ਮੁਆਫਿਕ ਸਾਨੂੰ ਅਜਰ ਦੇਵੇਗਾ। ਇਸ ਲਈ ਸਾਨੂੰ ਜਿਸ ਤਰ੍ਹਾਂ ਨੂੰਹ ਆਪਣੇ ਖਾਨਦਾਨ ਨੂੰ ਤਲੀਮ ਦਿੰਦਾ ਰਿਹਾ, ਉਹਨਾਂ ਨੂੰ ਨਾਲ ਬਿਠਾ ਕੇ ਖੁਦਾ ਦੇ ਬਾਰੇ 'ਚ ਦੱਸਦਾ ਰਿਹਾ, ਉਹਨਾਂ ਨੇ ਕਬੂਲ ਕੀਤਾ ਅਤੇ ਬਰਕਤ ਪਾਈ। ਸਾਨੂੰ ਵੀ ਆਪਣੇ ਆਪਣੇ ਖਾਨਦਾਨ ਨੂੰ ਦੱਸਣ ਦੀ ਲੋੜ ਆ, ਖੁਦਾ ਦੇ ਕਲਾਮ 'ਚੋਂ ਸਿੱਖਣ ਦੀ ਲੋੜ ਆ। ਖੁਦਾ ਨੇ ਬਾਈਬਲ ਮੁਕੱਦਸ ਇਸ ਲਈ ਨਹੀਂ ਆਪਾਂ ਨੂੰ ਦਿੱਤੀ ਕਿ ਇਹਨੂੰ ਸਿਰਫ ਰੱਖ ਦਈਏ। ਖੁਦਾ ਨੇ ਬਾਈਬਲ ਮੁਕੱਦਸ ਆਪਾਂ ਨੂੰ ਦਿੱਤੀ ਆ ਤਾਂ ਕਿ ਆਪਾਂ ਪੜ੍ਹੀਏ, ਅਤੇ ਆਓ ਆਪਾਂ ਖੁਦਾ ਦੇ ਹਜ਼ੂਰ ਚੁੱਕੀਏ ਅਤੇ ਦੁਆ ਕਰੀਏ। ਦੁਆ ਕਰੀਏ ਕਿ ਖੁਦਾ ਸਾਨੂੰ ਜਿਸ ਤਰ੍ਹਾਂ ਨੂੰਹ ਨੇ ਆਪਣੇ ਖਾਨਦਾਨ ਨੂੰ ਬਚਾਇਆ, ਅਸੀਂ ਵੀ ਆਪਣੇ ਭੈਣ ਭਰਾਵਾਂ ਨੂੰ, ਬੱਚਿਆਂ ਨੂੰ, ਛੋਟਿਆਂ ਨੂੰ, ਵੱਡਿਆਂ ਨੂੰ ਦੱਸਣ ਵਾਲੇ ਬਣੀਏ ਯਿਸੂ ਮਸੀਹ ਦੇ ਬਾਰੇ 'ਚ, ਤਾਂ ਕਿ ਉਹ ਯਿਸੂ ਮਸੀਹ ਨੂੰ ਕਬੂਲ ਕਰਕੇ ਅਤੇ ਆਉਣ ਵਾਲੇ ਤੂਫਾਨ ਤੋਂ ਬਚਣ ਵਾਲੇ ਬਣਨ, ਉਸ ਕਹਿਰ ਤੋਂ, ਉਸ ਮੁਸੀਬਤ ਦੇ ਦੌਰ 'ਚ, ਉਸ ਹਮੇਸ਼ਾ ਦੀ ਜਿਹੜੀ ਅੱਗ ਆ ਉਹ ਤੋਂ ਬਚਣ ਵਾਲੇ ਬਣਨ। ਆਓ ਅਸੀਂ ਦੁਆ ਕਰੀਏ। ਆਸਮਾਨੀ ਬਾਪ, ਆਈਆਂ ਹੋਈਆਂ ਤਮਾਮ ਭੈਣਾਂ ਲਈ ਅਤੇ ਭਾਈਆਂ ਲਈ ਖੁਦਾਵੰਦ ਤੇਰਾ ਸ਼ੁਕਰ ਕਰਦਾ। ਸਾਰਿਆਂ ਨੂੰ ਛੂ, ਬੜੀ ਬਰਕਤ ਦੇ, ਅਤੇ ਤੇਰਾ ਪਾਕ ਰੂਹ ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਸਾਡੀ ਜ਼ਰੂਰਤ ਦੇ ਮੁਤਾਬਕ ਕੁਵਤ ਅਤੇ ਤਾਕਤ ਦੇਵੇ, ਤਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ, ਛੋਟਿਆਂ ਨੂੰ, ਵੱਡਿਆਂ ਨੂੰ, ਰਿਸ਼ਤੇਦਾਰਾਂ ਨੂੰ, ਜਿੱਥੇ ਵੀ ਮੌਕਾ ਮਿਲੇ ਦੱਸਣ ਵਾਲੇ ਬਣੀਏ ਕਿ ਯਿਸੂ ਮਸੀਹ ਆਉਣ ਵਾਲਾ ਵਾ, ਇਸ ਲਈ ਕਰ ਲਓ ਤਿਆਰੀ। ਯਿਸੂ ਮਸੀਹ ਨੂੰ ਕਬੂਲ ਕਰਨ ਦੀ ਲੋੜ ਆ। ਅਤੇ ਖੁਦਾ ਬਾਪ, ਉਹਨਾਂ ਤਮਾਮ ਅਬਲੀਸੀ ਕੂਵਤਾਂ ਨੂੰ ਜਿਹੜੀਆਂ ਹਵਾ ਦੇ ਵਿੱਚ ਆ, ਜਿਹੜੀਆਂ ਅਣਦੇਖੀਆਂ ਤਸੀਰਾਂ ਵਾ, ਜਿਹੜੀਆਂ ਦਿਨ ਰਾਤ ਤੇਰੇ ਲੋਕਾਂ ਦੇ ਪਿੱਛੇ ਆ, ਅਤੇ ਖੁਦਾਵੰਦ ਤੂੰ ਸਾਡਾ ਰਖਵਾਲਾ ਵਾਂ, ਕਿਉਂਕਿ ਤੂੰ ਖੁਦਾਵੰਦ ਖੁਦਾ ਸਾਡਾ ਮੁਹਾਫਜ਼ ਕਰਨ ਵਾਲਾ ਖੁਦਾ ਵਾਂ, ਤੂੰ ਸਾਨੂੰ ਬਚਾਉਣ ਵਾਲਾ ਖੁਦਾ ਵਾਂ, ਸਾਡੇ ਛੁਪਣ ਦੀ ਜਗ੍ਹਾ ਤੂੰ ਹੀ ਆ। ਸਾਨੂੰ ਇਸ ਲਈ ਉਸ ਸਰੀਰ ਤੋਂ ਬਚਾ ਕੇ ਰੱਖ ਅਤੇ ਆਪਣੇ ਪਰਾਂ 'ਚ ਛੁਪਾਈ ਰੱਖ। ਯਿਸੂ ਮਸੀਹ ਦੇ ਨਾਮ 'ਚ ਅੱਜ ਇਹ ਦੁਆ ਮੰਗਦੇ ਹਾਂ, ਆਮੀਨ।